ਬਾਣੀ ਵਿਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਟੋਲੀ ਵਿੱਚ ਦਿਲ ਨਾਲ ਗਾਵਾਂ, ਸੱਚਿਆਂ ਦੀ ਟੋਲੀ ਵਿੱਚ ਦਿਲ ਨਾਲ ਗਾਵਾਂ, ਸਨਾ ਸੁਣਾਵਾਂ ਮੈਂ ਰੱਬ ਦੀ, ਸਨਾ ਸੁਣਾਵਾਂ ਮੈਂ ਰੱਬ ਦੀ, ਤੁਸੀਂ ਗਾਓ ਸਨਾ, ਗਾਓ ਸਨਾ ਤੁਸੀਂ ਰੱਬ ਦੀ, ਅਜਾਇਬ ਕੰਮ ਜੋ ਕੀਤੇ, ਰੱਬ ਨੇ ਅਜਾਇਬ ਕੰਮ ਜੋ ਕੀਤੇ, ਯਾਦਗਾਰੀ ਰੱਖੀ ਸਭ ਦੀ, ਯਾਦਗਾਰੀ ਰੱਖੀ ਸਭ ਦੀ, ਤੁਸੀਂ ਗਾਓ ਸਨਾ, ਗਾਓ ਸਨਾ ਤੁਸੀਂ ਰੱਬ ਦੀ, ਤੁਸੀਂ ਗਾਓ ਸਨਾ।
ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਯਾਕੂਬ ਦੀ ਪੱਤਰੀ ਦੇ 3 ਅਧਿਆਇ ਦੀਆਂ 1 ਤੋਂ ਲੈ ਕੇ 4 ਆਇਤਾਂ ਦੇ ਬਾਰੇ ਗੌਰ ਕਰਨ ਲਈ ਆਪ ਦਾ ਸਵਾਗਤ ਹੈ। ਬਚਨ ਦੇ ਇਸ ਭਾਗ ਦਾ ਮੁੱਖ ਵਿਸ਼ਾ ਇਹ ਹੈ ਕਿ ਪਰਮੇਸ਼ਵਰ ਨੇਚਾ ਦੀ ਪਰਖ ਜ਼ੁਬਾਨ ਦੇ ਦੁਆਰਾ ਕਰਦਾ ਹੈ। ਅਸੀਂ ਇਹ ਦੇਖ ਚੁੱਕੇ ਹਾਂ ਕਿ ਇਹ ਜੋ ਜ਼ੁਬਾਨ ਹੈ ਇਹ ਤਾਂ ਇੱਕ ਕਿਸਮ ਦਾ ਬਲਦਾ ਹੋਇਆ ਨਰਕ ਹੈ। ਅਸੀਂ ਇਸ ਪ੍ਰੋਗਰਾਮ ਵਿੱਚ ਇਹ ਦੇਖਣ ਜਾ ਰਹੇ ਹਾਂ ਕਿ ਯਾਕੂਬ ਆਪਣੀ ਇਸ ਪੱਤਰੀ ਵਿੱਚ ਜ਼ੁਬਾਨ ਦੇ ਬਾਰੇ ਜੋ ਜ਼ਿਕਰ ਕਰਨ ਜਾ ਰਿਹਾ ਹੈ ਉਹ ਤਾਂ ਸੱਚਮੁੱਚ ਠੀਕ ਇਸੇ ਤਰ੍ਹਾਂ ਹੀ ਪਾਇਆ ਜਾਂਦਾ ਹੈ। ਅਸੀਂ ਇਸ ਜ਼ਮਾਨੇ ਵਿੱਚ ਬਹੁਤ ਜ਼ਿਆਦਾ ਅੱਜ ਕੱਲ੍ਹ ਦੇ ਇਹਨਾਂ ਵਰ੍ਹਿਆਂ ਦੇ ਵਿੱਚ ਬੋਲਣ ਦੀ ਆਜ਼ਾਦੀ ਅਤੇ ਪ੍ਰੈਸ ਦੀ ਆਜ਼ਾਦੀ ਬਾਰੇ ਬਹੁਤ ਜ਼ਿਆਦਾ ਚਰਚਾ ਸੁਣ ਚੁੱਕੇ ਹਾਂ। ਫਿਰ ਵੀ ਜੋ ਪ੍ਰੈਸ ਦੀ ਆਜ਼ਾਦੀ ਸਾਡੇ ਇਸ ਜ਼ਮਾਨੇ ਵਿੱਚ ਹੈ, ਇਸ ਦਾ ਭਾਵ ਤਾਂ ਆਪ ਨੂੰ ਕਿਸੇ ਵੀ ਉਦਾਰਵਾਦੀ ਨਜ਼ਰੀਏ ਤੋਂ ਉਸ ਦੇ ਬਾਰੇ ਕੋਈ ਵੀ ਆਪਣਾ ਆਜ਼ਾਦ ਵਿਚਾਰ ਰੱਖਣ ਤੋਂ ਰੁਕਣਾ ਹੁੰਦਾ ਹੈ। ਬੋਲਣ ਦੀ ਆਜ਼ਾਦੀ ਦਾ ਭਾਵ ਹੁੰਦਾ ਹੈ ਕਿ ਆਪ ਕੋਈ ਵੀ ਭਾਸ਼ਾ ਇਸਤੇਮਾਲ ਕਰ ਸਕਦੇ ਹੋ। ਮੈਂ ਕਿਸੇ ਦੇ ਲਈ ਜ਼ਰੂਰ ਇਹੀ ਖੁਆਇਸ਼ ਰੱਖਾਂਗਾ ਕਿ ਉਹ ਸਾਨੂੰ ਸੁਣਨ ਦੀ ਆਜ਼ਾਦੀ ਬਖਸ਼ੇ। ਮੇਰਾ ਸਿਰਫ ਮੂੰਹ ਇੱਕ ਹੀ ਹੈ, ਪਰ ਮੇਰੇ ਦੋ ਕੰਨ ਹਨ ਅਤੇ ਮੈਂ ਸੋਚਦਾ ਹਾਂ ਕਿ ਮੇਰੇ ਕੰਨਾਂ ਨੂੰ ਠੀਕ ਮੇਰੇ ਮੂੰਹ ਦੀ ਤਰ੍ਹਾਂ ਹੀ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ। ਅੱਜ ਮੈਨੂੰ ਬੋਲਣ ਦੀ ਆਜ਼ਾਦੀ ਦੇ ਨਾਲ ਨਾਲ ਸੁਣਨ ਦੀ ਆਜ਼ਾਦੀ ਵੀ ਹੋਣੀ ਚਾਹੀਦੀ। ਇਹ ਜੋ ਅਧਿਆਇ ਹੈ ਇਹ ਬੋਲਣ ਦੀ ਆਜ਼ਾਦੀ ਦਾ ਜ਼ਿਕਰ ਕਰਦਾ ਹੈ। ਇਸੇ ਤਰ੍ਹਾਂ ਮੈਂ ਇਸ ਅਧਿਆਇ ਨੂੰ ਮੁੱਖ ਵਿਸ਼ੇ ਵਜੋਂ ਲੈਂਦਾ। ਇਸ ਤੋਂ ਬਗੈਰ ਮੈਂ ਇੱਕ ਹੋਰ ਵੀ ਇਸ ਅਧਿਆਇ ਨੂੰ ਇਸ ਦਾ ਸਿਰਲੇਖ ਦੇਣਾ ਚਾਹਾਂਗਾ ਕਿ ਪਰਮੇਸ਼ੁਰ ਆਪ ਦੀ ਹਰ ਇੱਕ ਗੱਲਬਾਤ ਨੂੰ ਸੁਣਦਾ ਹੈ। ਇਸ ਬਾਰੇ ਕੋਈ ਵੀ ਸਵਾਲ ਨਹੀਂ ਕੀਤਾ ਜਾਂਦਾ ਕਿ ਪਰਮੇਸ਼ੁਰ ਆਪ ਦੀ ਹਰ ਇੱਕ ਗੱਲ ਨੂੰ ਸੁਣਨ ਦਾ ਅਤੇ ਸਾਡੇ ਆਪਸੀ ਵਿਚਾਰਾਂ ਨੂੰ ਸੁਣਨ ਦਾ ਅਧਿਕਾਰ ਰੱਖਦਾ ਹੈ। ਉਸ ਨੂੰ ਕਾਫ਼ੀ ਅਰਸੇ ਤੋਂ ਇਹ ਅਧਿਕਾਰ ਪ੍ਰਾਪਤ ਹੈ ਅਤੇ ਜੋ ਕੁਝ ਵੀ ਆਪ ਨੇ ਅਤੇ ਮੈਂ ਆਖਿਆ ਹੈ ਉਹ ਸਭ ਕੁਝ ਨੂੰ ਸੁਣ ਚੁੱਕਾ ਹੈ। ਇਹ ਇੱਕ ਆਮ ਅੰਦਾਜ਼ਾ ਲਗਾਇਆ ਜਾਂਦਾ ਕਿ ਹਰੇਕ ਔਸਤਨ ਮਨੁੱਖ ਇੱਕ ਦਿਨ ਦੇ ਵਿੱਚ ਘੱਟੋ ਘੱਟ ਲਗਭਗ 30,000 ਸ਼ਬਦ ਬੋਲਦਾ ਹੈ ਅਤੇ ਜੋ ਕੁਝ ਇਹੋ ਜਿਹੇ ਲੋਕਾਂ ਦੇ ਬਾਰੇ ਵੀ ਜਾਣਦਾ ਹਾਂ ਜਿਹੜੇ ਕਿ ਇਸ ਗਿਣਤੀ ਤੋਂ ਵੀ ਵੱਧ ਬੋਲਦੇ ਹਨ। ਇਹ ਤਾਂ ਇੱਕ ਚੰਗੇ ਆਕਾਰ ਦੀ ਕਿਤਾਬ ਬਣਾਉਣ ਦੇ ਲਈ ਕਾਫ਼ੀ ਹੁੰਦੇ ਹਨ। ਆਪ ਅਤੇ ਮੈਂ ਜੋ ਕੁਝ ਵੀ ਆਪਣੇ ਜੀਵਨ ਭਰ ਬੋਲਦੇ ਹਾਂ ਅਸੀਂ ਉਸ ਦੇ ਦੁਆਰਾ ਇੱਕ ਲਾਇਬ੍ਰੇਰੀ ਨੂੰ ਭਰ ਸਕਦੇ ਹਾਂ। ਪਰਮੇਸ਼ਵਰ ਨੇ ਉਸ ਸਭ ਦਾ ਹਿਸਾਬ ਕਿਤਾਬ ਰੱਖਿਆ ਹੈ ਕਿਉਂਕਿ ਉਹ ਸਾਡੀ ਗੱਲਬਾਤ ਨੂੰ ਹਮੇਸ਼ਾ ਹੀ ਸੁਣਦਾ ਹੈ। ਇਹ ਜੋ ਬੋਲਣ ਦੀ ਆਜ਼ਾਦੀ ਦੇ ਨਾਲ ਸੰਬੰਧਿਤ ਸਮੱਸਿਆ ਹੈ ਕਿਸੇ ਵਿਸ਼ਵ ਵਿਦਿਆਲੇ ਜਾਂ ਫਿਰ ਨਿਊਜ਼ ਮੀਡੀਆ ਵਿੱਚ ਹੀ ਨਹੀਂ ਪਾਈ ਜਾਂਦੀ ਬਲਕਿ ਇਹ ਤਾਂ ਕਲੀਸਿਆ ਵਿੱਚ ਵੀ ਪਾਈ ਜਾਂਦੀ ਹੈ। ਜੋ ਕਲੀਸਿਆ ਦੇ ਵਿੱਚ ਸਮੱਸਿਆ ਹੈ ਉਹ ਤਾਂ ਚੁਗਲੀਆਂ ਕਰਨ ਦੀ ਹੀ ਸਮੱਸਿਆ ਹੈ। ਸਾਡੇ ਵਿੱਚੋਂ ਹਰ ਇੱਕ ਜੋ ਇੱਕ ਮਸੀਹੀ ਹੈ ਉਸਨੂੰ ਬੋਲਣ ਦੀ ਆਜ਼ਾਦੀ ਦੇ ਬਾਰੇ ਖਿਆਲ ਕਰਨ ਦੀ ਜ਼ਰੂਰਤ ਹੈ। ਠੀਕ ਜਿਸ ਤਰ੍ਹਾਂ ਮੈਂ ਕਹਾਵਤਾਂ ਦੀ ਪੁਸਤਕ ਦਾ ਅਧਿਐਨ ਪਿਛਲੀ ਵਾਰ ਕੀਤਾ ਸੀ, ਇਸੇ ਤਰ੍ਹਾਂ ਮੈਂ ਯਾਕੂਬ ਦੀ ਪੱਤਰੀ ਨੂੰ ਵੀ ਪਰਮੇਸ਼ੁਰ ਦੇ ਸਕੂਲ ਵਿੱਚ ਇੱਕ ਕੋਰਸ ਦੇ ਵਜੋਂ ਲੈਂਦਾ ਹਾਂ। ਇਸ ਪਰਮੇਸ਼ੁਰ ਦੇ ਸਕੂਲ ਦਾ ਡੀਨ ਜੋ ਹੈ ਉਹ ਯਾਕੂਬ ਹੈ ਜੋ ਕਿ ਇਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਵਿਸ਼ੇ ਦੇ ਬਾਰੇ ਵਿਚਾਰ ਰੱਖਦਾ ਹੈ ਅਤੇ ਇਸ ਦੇ ਠੀਕ ਇਸਤੇਮਾਲ ਅਤੇ ਗਲਤ ਇਸਤੇਮਾਲ ਦੇ ਬਾਰੇ ਦੱਸਣ ਦੇ ਲਈ ਇਹ ਇਸ ਦੇ ਕੋਲ ਕਾਫ਼ੀ ਕੁਝ ਹੈ। ਅਸੀਂ ਇਸ ਪੱਤਰੀ ਵਿੱਚ ਵੇਖ ਚੁੱਕੇ ਹਾਂ ਕਿ ਪਰਮੇਸ਼ੁਰ ਨੇਚਾ ਦੀ ਪਰਖ ਭਿੰਨ ਭਿੰਨ ਤਰੀਕਿਆਂ ਦੇ ਨਾਲ ਕਰਦਾ ਹੈ। ਇੱਥੇ ਪਰਮੇਸ਼ੁਰ ਸਾਡੀ ਨੇਚਾ ਦੀ ਪਰਖ ਸਾਡੀ ਜ਼ੁਬਾਨ ਦੇ ਦੁਆਰਾ ਕਰਦਾ ਹੈ। ਸਾਨੂੰ ਜੀਵਨ ਦੀ ਪ੍ਰਯੋਗਸ਼ਾਲਾ ਦੀ ਸ਼ੈਲਫ ਤੱਕ ਪਹੁੰਚ ਕੇ ਸਾਨੂੰ ਆਪਣੀ ਨੇਚਾ ਨੂੰ ਪਰਖਣ ਦੇ ਲਈ ਇੱਕ ਤੇਜ਼ਾਬ ਨੂੰ ਲੈਣ ਦੀ ਲੋੜ ਹੈ। ਅਸਲ ਵਿੱਚ ਇਹ ਜੋ ਤੇਜ਼ਾਬ ਹੈ ਇਹ ਤਾਂ ਹਾਈਡਰੋਕਲੋਰਿਕ ਜਾਂ ਫਿਰ ਸਲਫਿਊਰਿਕ ਜਾਂ ਹੋਰ ਵੀ ਕਿਸੇ ਵੀ ਤੇਜ਼ਾਬ ਨਾਲੋਂ ਵੱਧ ਕੇ ਹੈ ਅਤੇ ਇਸ ਬੋਤਲ ਦੇ ਉੱਤੇ ਜੋ ਨਾਮ ਲਿਖਿਆ ਗਿਆ ਹੈ ਉਹ ਜ਼ੁਬਾਨ ਹੈ। ਫਿਰ ਵੀ ਅਸੀਂ ਇਸ ਜ਼ੁਬਾਨ ਦੇ ਰਸਾਇਣਿਕ ਵਿਗਿਆਨ ਦੇ ਬਾਰੇ ਗੱਲਾਂ ਨਹੀਂ ਕਰ ਰਹੇ ਬਲਕਿ ਇਹ ਤਾਂ ਜ਼ੁਬਾਨ ਦੇ ਨਾਲ ਸੰਬੰਧਿਤ ਇਸ ਦੇ ਬਾਰੇ ਜੋ ਧਰਮ ਪੁਸਤਕ ਵਿੱਚ ਦੱਸਿਆ ਗਿਆ ਹੈ ਉਸੇ ਦੇ ਨਾਲ ਸੰਬੰਧਿਤ ਹੈ। ਯਾਕੂਬ ਪਹਿਲਾਂ ਹੀ ਇਸ ਬਾਰੇ ਇਸ਼ਾਰਾ ਕਰ ਚੁੱਕਾ ਹੈ ਕਿ ਉਹ ਇਸ ਵਿਸ਼ੇ ਵੱਲ ਹੁਣ ਆਉਣ ਜਾ ਰਿਹਾ ਹੈ। ਉਸਨੇ 1:26 ਦੇ ਵਚਨਾਂ ਵਿੱਚ ਇਸ ਤਰ੍ਹਾਂ ਆਖਿਆ ਸੀ, ਜੋ ਕੋਈ ਆਪਣੇ ਆਪ ਨੂੰ ਭਗਤੀ ਕਰਨ ਵਾਲਾ ਸਮਝੇ ਅਤੇ ਆਪਣੀ ਜੀਵ ਨੂੰ ਲਗਾਮ ਨਾ ਚਾੜੇ ਸਗੋਂ ਆਪਣੇ ਹੀ ਦਿਲ ਨੂੰ ਧੋਖਾ ਦੇਵੇ ਤਾਂ ਉਸ ਮਨੁੱਖ ਦੀ ਭਗਤੀ ਅਵਿਰਥੀ ਹੈ। ਉਸਨੇ ਅੱਗੇ ਵੀ ਆਖਿਆ ਸੀ, 1:19 ਦੇ ਵਚਨਾਂ ਵਿੱਚ ਇਸ ਤਰ੍ਹਾਂ ਹਨ, ਇਹ ਤਾਂ ਤੁਸੀਂ ਜਾਣਦੇ ਹੋ ਹੇ ਮੇਰੇ ਪਿਆਰੇ ਭਰਾਵੋ, ਪਰ ਹਰੇਕ ਮਨੁੱਖ ਸੁਣਨ ਵਿੱਚ ਕਾਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ। ਸਾਡੇ ਦੋ ਕੰਨ ਹਨ ਅਤੇ ਪਰਮੇਸ਼ੁਰ ਨੇ ਉਹਨਾਂ ਨੂੰ ਇਸ ਕਰਕੇ ਸਾਨੂੰ ਦਿੱਤਾ ਹੈ ਕਿ ਜਿੰਨਾ ਅਸੀਂ ਬੋਲਦੇ ਹਾਂ ਉਸ ਦੇ ਨਾਲੋਂ ਦੁੱਗਣਾ ਅਸੀਂ ਸੁਣ ਸਕੀਏ। ਜੋ ਜ਼ੁਬਾਨ ਹੈ ਇਸ ਜਗਤ ਵਿੱਚ ਸਭ ਤੋਂ ਜ਼ਿਆਦਾ ਖਤਰਨਾਕ ਹਥਿਆਰ ਹੈ। ਇਹ ਤਾਂ ਇੱਕ ਐਟਮ ਬੰਬ ਨਾਲੋਂ ਵੀ ਜ਼ਿਆਦਾ ਘਾਤਕ ਹੈ, ਪਰ ਇਸ ਦੇ ਬਾਰੇ ਜ਼ਿਆਦਾ ਧਿਆਨਪੂਰਵਕ ਨਿਰੀਖਣ ਨਹੀਂ ਕੀਤਾ ਜਾਂਦਾ। ਕਿਸੇ ਨੇ ਇਸ ਬਾਰੇ ਆਖਿਆ ਸੀ ਕਿ ਬਾਲਾਮ ਦੇ ਜ਼ਮਾਨੇ ਵਿੱਚ ਤਾਂ ਇੱਕ ਗਧੀ ਦਾ ਬੋਲਣਾ ਇੱਕ ਅਚੰਭਾ ਹੀ ਸੀ, ਪਰ ਅੱਜ ਇਹ ਜਦੋਂ ਕੋਈ ਚੁੱਪ ਰਹਿੰਦਾ ਹੈ ਤਦ ਹੀ ਉਸ ਨੂੰ ਕੋਈ ਅਚੰਭਾ ਆਖਿਆ ਜਾਂਦਾ ਹੈ। ਕਿਸੇ ਨੇ ਇਸ ਤਰ੍ਹਾਂ ਆਖਿਆ ਸੀ ਕਿ ਇੱਕ ਬੱਚੇ ਨੂੰ ਬੋਲਣਾ ਸਿੱਖਣ ਦੇ ਲਈ 2 ਸਾਲ ਦਾ ਸਮਾਂ ਲੱਗਦਾ ਹੈ, ਪਰ ਕਿਉਂਕਿ ਉਹ ਆਪਣਾ ਮੂੰਹ ਬੰਦ ਰੱਖਣ ਦੇ ਲਈ ਸਿੱਖਣ ਦੇ ਵਾਸਤੇ ਉਸਨੂੰ 50 ਸਾਲ ਲੱਗ ਜਾਂਦੇ ਹਨ। ਇੱਕ ਮਨੁੱਖ ਦੇ ਬਾਰੇ ਦੱਸਿਆ ਗਿਆ ਹੈ ਜੋ ਕਿ ਮੱਛੀ ਪਕੜਨ ਦੇ ਲਈ ਕਾਫ਼ੀ ਘੰਟਿਆਂ ਤੱਕ ਬੈਠਾ ਰਿਹਾ ਅਤੇ ਉਸ ਦੇ ਹੱਥ ਕੁਝ ਵੀ ਨਾ ਲੱਗਾ ਅਤੇ ਉਸਨੂੰ ਆਖਰ ਦੇ ਵਿੱਚ ਇੱਕ ਬਹੁਤ ਹੀ ਛੋਟੀ ਜਿਹੀ ਮੱਛੀ ਲੱਭੀ ਅਤੇ 2 ਔਰਤਾਂ ਰਸਤੇ ਵਿੱਚ ਜੋ ਉਸਦੇ ਸਾਹਮਣੇ ਆ ਰਹੀਆਂ ਸਨ ਉਹਨਾਂ ਨੇ ਉਸਦੇ ਵੱਲ ਵੇਖਿਆ ਅਤੇ ਇਸ ਆਦਮੀ ਨੂੰ ਝਿੜਕਦੇ ਹੋਏ ਆਖਿਆ, ਕੀ ਆਪਣੀ ਸ਼ਰਮ ਨਹੀਂ ਆਉਂਦੀ ਕਿ ਇੰਨੀ ਛੋਟੀ ਜਿਹੀ ਮੱਛੀ ਨੂੰ ਕਿੰਨੇ ਜ਼ਾਲਮ ਤਰੀਕੇ ਦੇ ਨਾਲ ਆਪ ਫੜ ਰਹੇ ਹੋ? ਅਤੇ ਉਸ ਮਨੁੱਖ ਨੇ ਉਹਨਾਂ ਵੱਲ ਬਿਨਾਂ ਧਿਆਨ ਕੀਤੇ ਆਖਿਆ ਕਿ ਕਿਉਂਕਿ ਉਹ ਤਾਂ ਉਸ ਵੇਲੇ ਥੋੜ੍ਹਾ ਜਿਹਾ ਨਿਰਾਸ਼ ਹੀ ਹੋਇਆ ਸੀ। ਉਸਨੇ ਆਖਿਆ, ਹੋ ਸਕਦਾ ਹੈ ਕਿ ਆਪ ਠੀਕ ਹੀ ਹੋਵੋ ਹੇ ਸ਼੍ਰੀਮਤੀ ਜੀ, ਪਰ ਇਹ ਜੋ ਮੱਛੀ ਹੈ ਜੇਕਰ ਇਹ ਆਪਣਾ ਮੂੰਹ ਬੰਦ ਰੱਖਦੀ ਤਦ ਇਹ ਨਾ ਪਕੜੀ ਜਾਂਦੀ। ਕਿਸੇ ਹੋਰ ਨੇ ਇਸ ਬਾਰੇ ਇਸ ਤਰ੍ਹਾਂ ਆਖਿਆ ਸੀ, ਜੇਕਰ ਸਾਡੀ ਜ਼ੁਬਾਨ ਗਲਤ ਬੋਲਣ ਤੋਂ ਰੋਕੀ ਜਾਵੇ ਅਤੇ ਇਹ ਪੰਜ ਗੱਲਾਂ ਦਾ ਧਿਆਨ ਰੱਖੇ ਜਿਹੜੀਆਂ ਕਿ ਉਹ ਸਾਨੂੰ ਅਪਣਾਉਣੀਆਂ ਚਾਹੀਦੀਆਂ ਹਨ, ਉਹ ਹਨ ਕਿਸ ਦੇ ਨਾਲ ਬੋਲਣਾ ਹੈ ਔਰ ਕਿਸ ਦੇ ਬਾਰੇ ਬੋਲਣਾ ਹੈ, ਕਿਸ ਤਰ੍ਹਾਂ ਬੋਲਣਾ ਹੈ, ਕਦੋਂ ਬੋਲਣਾ ਹੈ ਅਤੇ ਕਿੱਥੇ ਬੋਲਣਾ ਹੈ। ਇਹ ਜੋ ਜ਼ੁਬਾਨ ਦਾ ਮਹੱਤਵ ਹੈ, ਇਸ ਨੂੰ ਬਹੁਤ ਤਰੀਕਿਆਂ ਦੇ ਨਾਲ ਜ਼ਾਹਿਰ ਕੀਤਾ ਗਿਆ ਹੈ। ਵਿਵਹਾਰਿਕ ਤੌਰ 'ਤੇ ਹਰ ਇੱਕ ਕੌਮ ਦੇ ਵਿੱਚ ਕੁਝ ਨਾ ਕੁਝ ਇਸ ਦੇ ਬਾਰੇ ਆਖਿਆ ਗਿਆ ਹੈ। ਸਪਰਜੀਅਨ ਜੀ ਵੀ ਇਸ ਦੇ ਬਾਰੇ ਬਹੁਤ ਕੁਝ ਆਪਣੀ ਸਾਲਟ ਸੈਲਡਸ ਵਿੱਚ ਕਾਫ਼ੀ ਅਰਸਾ ਪਹਿਲਾਂ ਉਹਨਾਂ ਨੇ ਵੀ ਅਲੱਗ ਅਲੱਗ ਕੌਮਾਂ ਦੇ ਦੁਆਰਾ ਜ਼ੁਬਾਨ ਦੇ ਬਾਰੇ ਜੋ ਆਖਿਆ ਗਿਆ ਸੀ ਉਸਦਾ ਉਹ ਹਵਾਲਾ ਦਿੰਦੇ ਹਨ। ਉਹ ਸਾਰੀਆਂ ਕਹਾਵਤਾਂ ਬਹੁਤ ਹੀ ਬੁੱਧੀਮਾਨ ਹਨ। ਮੈਂ ਪੂਰਾ ਪੂਰਾ ਭਰੋਸਾ ਰੱਖਦਾ ਹਾਂ ਕਿ ਇਸ ਜਗਤ ਦੇ ਵਿੱਚ ਸਭ ਤੋਂ ਜ਼ਿਆਦਾ ਖਤਰਨਾਕ ਜੋ ਚੀਜ਼ ਹੈ ਉਹ ਜ਼ੁਬਾਨ ਹੈ। ਮੈਂ ਸੋਚਦਾ ਹਾਂ ਕਿ ਇਹ ਜੋ ਕਲੀਸੀਆ ਹੈ ਇਸਦਾ ਇਸ ਦੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ। ਕਿਸੇ ਨੇ ਇਸ ਦੇ ਬਾਰੇ ਇਸ ਤਰ੍ਹਾਂ ਆਖਿਆ ਕਿ ਅਣ ਬੋਲੇ ਸ਼ਬਦਾਂ ਦੇ ਮਾਲਕ ਆਪ ਹੋ, ਪਰ ਜੋ ਸ਼ਬਦ ਬੋਲ ਦਿੱਤਾ ਜਾਂਦਾ ਉਹ ਤੁਹਾਡਾ ਮਾਲਕ ਬਣ ਜਾਂਦਾ ਹੈ। ਦੂਸਰੇ ਸ਼ਬਦਾਂ ਵਿੱਚ ਮੇਰੇ ਦੋਸਤ, ਜਦੋਂ ਆਪ ਨੇ ਕੁਝ ਬੋਲ ਦਿੱਤਾ ਹੈ ਤਦ ਇਹ ਆਪ ਦੇ ਕਾਬੂ ਤੋਂ ਬਾਹਰ ਹੋ ਜਾਂਦਾ ਹੈ। ਇਹ ਸਭ ਕੁਝ ਤਾਂ ਬਹੁਤ ਹੀ ਮਹੱਤਵਪੂਰਨ ਹੈ। ਆਓ ਅਸੀਂ ਹੁਣ ਇਸ ਵੱਲ ਵਿਚਾਰ ਕਰੀਏ ਕਿ ਜੋ ਯਾਕੂਬ ਹੈ ਉਹ ਜ਼ੁਬਾਨ ਦੇ ਬਾਰੇ ਕੀ ਕੁਝ ਆਖਦਾ ਹੈ। ਤਿੰਨ ਅਧਿਆਏ ਉਸ ਦੀ ਇੱਕ ਆਇਤ ਦੇ ਵਚਨ ਇਸ ਤਰ੍ਹਾਂ ਹਨ। ਇਸ ਪਹਿਲੀ ਆਇਤ ਦੇ ਵਚਨਾਂ ਦੇ ਵਿੱਚ ਉਹ ਇੱਥੇ ਆਖਦਾ ਹੈ ਉਪਦੇਸ਼ਕ, ਬਾਹਲੇ ਉਪਦੇਸ਼ਕ ਨਾ ਬਣੋ। ਯਾਕੂਬ ਇੱਥੇ ਆਖ ਰਿਹਾ ਕਿ ਇੱਕ ਉਪਦੇਸ਼ਕ ਜੋ ਹੈ ਉਸਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸਦਾ ਕਾਰਨ ਇਹ ਹੈ ਕਿ ਜੋ ਗਲਤ ਸਿੱਖਿਆ ਜਾਂ ਉਪਦੇਸ਼ ਦੇਣਾ ਹੈ ਉਸਦੇ ਵਿੱਚ ਉਹ ਬਹੁਤ ਵੱਡਾ ਖਤਰਾ ਪਾਇਆ ਜਾਂਦਾ ਹੈ। ਮੈਂ ਇਸ ਬਾਰੇ ਬਹੁਤ ਹੀ ਜ਼ਿਆਦਾ ਪੂਰੀ ਤਰ੍ਹਾਂ ਹੈਰਾਨ ਹੁੰਦਾ ਹਾਂ ਕਿ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਮਸੀਹੀ ਲੋਕ ਹਰ ਤਰ੍ਹਾਂ ਦੀ ਸਿੱਖਿਆ ਦੇ ਵਿੱਚ ਪੈ ਜਾਂਦੇ ਹਨ, ਖਾਸ ਤੌਰ 'ਤੇ ਉਹ ਜੋ ਕਿ ਭਵਿੱਖਬਾਣੀ ਦੇ ਨਾਲ ਸੰਬੰਧਿਤ ਹੁੰਦਾ ਹੈ। ਅੱਜ ਹਰ ਇੱਕ ਅਧਿਆਪਕ ਨੂੰ ਇਸ ਬਾਰੇ ਸੁਚੇਤ ਹੋਣ ਦੀ ਜ਼ਰੂਰਤ ਹੈ। ਲੋਕ ਸਾਰੀ ਤਰ੍ਹਾਂ ਦੀਆਂ ਵਿਧੀਆਂ ਵਾਅਦਾ ਨੂੰ ਕਬੂਲ ਕਰ ਲੈਂਦੇ ਹਨ ਅਤੇ ਇਹਨਾਂ ਵਿੱਚੋਂ ਫਿਰ ਵੀ ਬਹੁਤ ਸਾਰੇ ਜੋ ਉਪਦੇਸ਼ਕ ਹਨ ਜਿੱਥੋਂ ਤੱਕ ਪਰਮੇਸ਼ੁਰ ਦੀ ਬਾਣੀ ਦਾ ਸੰਬੰਧ ਹੈ ਉਹ ਤਾਂ ਇਸ ਬਾਰੇ ਪੂਰੀ ਤਰ੍ਹਾਂ ਅਣਜਾਣ ਹਨ। ਮੈਂ ਘਰੇਲੂ ਬਾਈਬਲ ਅਧਿਐਨ ਦੇ ਵਿੱਚ ਆਨੰਦਿਤ ਹਾਂ ਅਤੇ ਮੈਂ ਸੋਚਦਾ ਹਾਂ ਕਿ ਉਹਨਾਂ ਨੇ ਇਸ ਵਿੱਚ ਪਾਏ ਜਾਣ ਵਾਲੇ ਬਹੁਤ ਸਾਰੇ ਵਕਫੇ ਨੂੰ ਕਾਫ਼ੀ ਹੱਦ ਤੱਕ ਧਰਿਆ ਹੈ। ਪਰ ਮੈਂ ਇਹ ਵੇਖਿਆ ਕਿ ਇਹਨਾਂ ਵਿੱਚੋਂ ਕੁਝ ਜੋ ਨੇਤਾ ਹਨ ਉਹ ਤਾਂ ਬਹੁਤ ਸਾਰੀਆਂ ਫਜ਼ੂਲ ਗੱਲਾਂ ਸਿਖਾਉਂਦੇ ਹਨ ਅਤੇ ਉਹ ਬਾਈਬਲ ਬਾਣੀ ਦੀਆਂ ਲਿਖਤਾਂ ਦਾ ਗਲਤ ਅਰਥ ਲੋਕਾਂ ਨੂੰ ਦੱਸਦੇ ਹਨ। ਉਹਨਾਂ ਨੂੰ ਜਿੰਨਾ ਉਹ ਪਰਮੇਸ਼ੁਰ ਦੀ ਬਾਣੀ ਦੇ ਬਾਰੇ ਜਾਣਦੇ ਹਨ ਉਸ ਦੇ ਨਾਲੋਂ ਜ਼ਿਆਦਾ ਜਾਣਨ ਦੀ ਜ਼ਰੂਰਤ ਹੈ। ਉਹ ਤਰੀਕਾ ਜਿਸ ਦੇ ਦੁਆਰਾ ਲੋਕ ਸਿੱਖਿਆਵਾਂ ਦੇ ਵੱਲ ਆਪਣਾ ਕੰਨ ਲਗਾਉਂਦੇ ਹਨ ਉਸ ਦੇ ਦੁਆਰਾ ਬਹੁਤ ਸਾਰੇ ਉਪਦੇਸ਼ਕਾਂ ਦੇ ਵਿੱਚ ਧੋਖਾ ਅਤੇ ਘੁਮੰਡ ਆਉਣ ਮਿਲਿਆ। ਇੱਕ ਨੌਜਵਾਨ ਮਨੁੱਖ ਜਿਸ ਨੂੰ ਮੈਨੂੰ ਮਸੀਹ ਦੇ ਕੋਲ ਲਿਆਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ ਉਹ ਆਪਣੇ ਸਿਖਾਉਣ ਵਿੱਚ ਕਾਫ਼ੀ ਹੱਦ ਤੱਕ ਅੱਗੇ ਵੱਧ ਗਿਆ ਸੀ। ਮੈਂ ਉਸਨੂੰ ਪਰਮੇਸ਼ੁਰ ਦੇ ਵਚਨ ਦਾ ਅਧਿਐਨ ਕਰਨ ਦੇ ਲਈ ਇਸ ਦੇ ਵਿੱਚ ਲਗਾਉਣਾ ਚਾਹਿਆ ਪਰ ਉਸਨੇ ਇਸ ਤਰ੍ਹਾਂ ਨਹੀਂ ਸੀ ਕੀਤਾ। ਉਸਨੇ ਹੁਣ ਖੁਦ ਇੱਕ ਜਮਾਤ ਸ਼ੁਰੂ ਕਰ ਲਈ ਅਤੇ ਉਹ ਬਹੁਤ ਜ਼ਿਆਦਾ ਜ਼ੁਬਾਨ ਦਾ ਬੋਲਣ ਵਾਲਾ ਹੈ। ਉਸ ਦੇ ਇੱਕ ਇਸੇ ਤਰ੍ਹਾਂ ਦੇ ਅਧਿਐਨ ਦੇ ਦੌਰਾਨ ਇੱਕ ਮਨੁੱਖ ਉਸਦੇ ਕੋਲ ਗਿਆ ਅਤੇ ਉਸਨੂੰ ਆਖਿਆ ਕਿ ਆਪ ਜਾਣਦੇ ਹੋ ਕਿ ਜੋ ਕੁਝ ਆਪ ਨੇ ਅੱਜ ਸਿਖਾਇਆ ਹੈ ਇਹ ਤਾਂ ਜੋ ਕੁਝ ਅਕਸਰ ਬਾਈਬਲ ਦੇ ਉਪਦੇਸ਼ਕ ਸਿਖਾਉਂਦੇ ਹਨ ਉਸ ਤੋਂ ਉਲਟ ਹੈ, ਖਾਸ ਤੌਰ 'ਤੇ ਉਸ ਮਨੁੱਖਿਆ ਦੀ ਸਿੱਖਿਆ ਤੋਂ ਵੀ ਉਲਟ ਜਿਸਨੇ ਆਪ ਨੂੰ ਮਸੀਹ ਕੋਲ ਲਿਆਂਦਾ। ਉਹ ਮਨੁੱਖ ਜੋ ਨੌਜਵਾਨ ਸੀ ਉਸਨੇ ਉੱਤਰ ਦਿੱਤਾ, ਜੀ ਹਾਂ ਫਲਾਨਾ ਉਪਦੇਸ਼ਕ ਹੈ, ਹੋ ਸਕਦਾ ਹੈ ਉਸਨੂੰ ਉਸਦੀ ਸਿੱਖਿਆ ਨੂੰ ਸੁਧਾਰਨ ਦੀ ਜ਼ਰੂਰਤ ਹੋਵੇ। ਜੀ ਹਾਂ, ਇਸ ਤਰ੍ਹਾਂ ਸੱਚਮੁੱਚ ਇਸ ਦੀ ਜ਼ਰੂਰਤ ਹੋ ਸਕਦੀ ਹੈ। ਮੈਂ ਇਸ ਬਾਰੇ ਹੈਰਾਨ ਹੁੰਦਾ ਕਿ ਜਿੰਨਾ ਜ਼ਿਆਦਾ ਮੈਂ ਪਰਮੇਸ਼ੁਰ ਦੀ ਬਾਣੀ ਦਾ ਹੋਰ ਵੀ ਅਧਿਐਨ ਕਰਦਾ ਹਾਂ ਪਰ ਜੋ ਗੱਲ ਮੈਨੂੰ ਨਿਰਾਸ਼ ਕਰਦੀ ਹੈ ਉਹ ਤਾਂ ਇਹ ਹੈ ਕਿ ਇਹ ਤਾਂ ਮੇਰੀ ਅਗਿਆਨਤਾ ਨੂੰ ਹੀ ਪ੍ਰਦਰਸ਼ਿਤ ਕਰਦੀ ਹੈ, ਨਾ ਕਿ ਮੇਰੇ ਉਸ ਗਿਆਨ ਨੂੰ। ਮੈਂ ਜਾਣਦਾ ਹਾਂ ਕਿ ਮੈਨੂੰ ਅਜੇ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ। ਪਰ ਉਹ ਜੋ ਨੌਜਵਾਨ ਮਨੁੱਖ ਸੀ ਜਿਸ ਨੇ ਇਸ ਤਰ੍ਹਾਂ ਸਿੱਖਿਆ ਦਿੱਤੀ ਸੀ ਉਸ ਨੂੰ ਤਾਂ ਇਸ ਨਾਲੋਂ ਵੀ ਜ਼ਿਆਦਾ ਅੱਗੇ ਜਾਣ ਦੀ ਜ਼ਰੂਰਤ ਸੀ, ਪਰ ਉਹ ਆਪਣੀ ਖੁਦ ਦੀ ਅਗਿਆਨਤਾ ਨੂੰ ਨਹੀਂ ਸੀ ਪਛਾਣਦਾ। ਮੈਨੂੰ ਇੱਕ ਪ੍ਰਚਾਰਕ ਦੀ ਯਾਦ ਆਉਂਦੀ ਹੈ ਜਿਸ ਨੇ ਕਿਸੇ ਨੌਜਵਾਨ ਮਨੁੱਖ ਦੇ ਬਾਰੇ ਆਖਿਆ ਸੀ ਜਿਸ ਨੇ ਹੁਣੇ ਹੁਣੇ ਆਪਣੀ ਸੇਵਾ ਦਾ ਆਰੰਭ ਕੀਤਾ ਸੀ। ਜਦੋਂ ਕਿਸੇ ਨੇ ਉਸਦੇ ਘਮੰਡੀ ਸੁਭਾਅ ਦੇ ਵੱਲ ਇਸ਼ਾਰਾ ਕੀਤਾ ਸੀ ਤਦ ਇਸ ਪ੍ਰਚਾਰਕ ਨੇ ਇਸ ਬਾਰੇ ਆਖਿਆ ਸੀ, ਜੀ ਹਾਂ, ਕਿ ਉਹ ਤਾਂ ਆਪਣੇ ਆਪ ਨੂੰ ਪਰਮੇਸ਼ਵਰ ਦੀ ਚੌਥੀ ਸ਼ਖਸੀਅਤ ਹੀ ਸਮਝਦਾ ਹੈ। ਇੱਕ ਪ੍ਰਚਾਰਕ ਅਤੇ ਉਪਦੇਸ਼ਕ ਦੇ ਲਈ ਘਮੰਡੀ ਹੋਣਾ ਬਹੁਤ ਹੀ ਆਸਾਨ ਹੈ। ਇਹ ਜੋ ਜ਼ੁਬਾਨ ਹੈ ਇਹ ਤਾਂ ਬਹੁਤ ਹੀ ਖਤਰਨਾਕ ਹੈ। ਯਾਕੂਬ ਇੱਥੇ ਆਖ ਰਿਹਾ ਹੈ ਕਿ ਹੇ ਭਰਾਵੋ, ਬਾਹਲੇ ਉਪਦੇਸ਼ਕ ਨਾ ਬਣੋ। ਇੱਥੇ ਇਸ ਤਰ੍ਹਾਂ ਨਾ ਸੋਚੋ ਕਿ ਜਿਉਂ ਹੀ ਆਪ ਪਰਮੇਸ਼ਵਰ ਦੀ ਸੰਤਾਨ ਬਣ ਜਾਂਦੇ ਹੋ ਇਉਂ ਹੀ ਆਪ ਕੋਈ ਬਾਈਬਲ ਦੀ ਜਮਾਤ ਸਿਖਾਉਣ ਦੀ ਸ਼ੁਰੂਆਤ ਕਰ ਸਕਦੇ ਹੋ ਅਤੇ ਆਪ ਇਸ ਦੇ ਨਾਲ ਹੀ ਪ੍ਰਕਾਸ਼ ਦੀ ਪੋਥੀ ਦਾ ਅਧਿਐਨ ਕਰਵਾਉਣਾ ਸ਼ੁਰੂ ਕਰ ਸਕਦੇ। ਅੱਗੇ ਆਖਿਆ ਗਿਆ ਹੈ ਕਿ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਸਾਨੂੰ ਵਧੀਕ ਸਜ਼ਾ ਮਿਲੇਗੀ। ਸੱਚਮੁੱਚ ਇਹ ਜਾਣਨਾ ਤਾਂ ਬਹੁਤ ਹੀ ਡਰਾਉਣਾ ਹੈ ਕਿ ਪਰਮੇਸ਼ਵਰ ਸਾਡਾ ਨਿਆਂ ਕਰੇਗਾ ਜਿਸ ਤਰੀਕੇ ਦੇ ਨਾਲ ਅਸੀਂ ਉਸਦੀ ਬਾਣੀ ਨੂੰ ਸਿਖਾਇਆ ਹੈ, ਅਤੇ ਜੇਕਰ ਸਾਡੀ ਸਿੱਖਿਆ ਗਲਤ ਹੋਵੇ ਤਦ ਉਹ ਇਸ ਨੂੰ ਦੋਸ਼ੀ ਠਹਿਰਾਵੇਗਾ ਅਤੇ ਅਸੀਂ ਉਸਦੇ ਦੁਆਰਾ ਦੋਸ਼ੀ ਠਹਿਰਾਏ ਜਾਵਾਂਗੇ। ਮੇਰੇ ਦੋਸਤ, ਜਿੰਨਾ ਜ਼ਿਆਦਾ ਸਾਨੂੰ ਪਰਮੇਸ਼ਵਰ ਦੀ ਬਾਣੀ ਦਾ ਪ੍ਰਚਾਰ ਕਰਨ ਦਾ ਮੌਕਾ ਮਿਲਦਾ ਹੈ ਉਨੀ ਹੀ ਜ਼ਿਆਦਾ ਸਾਡੀ ਪਰਮੇਸ਼ਵਰ ਦੇ ਪ੍ਰਤੀ ਖੁਦ ਜ਼ਿੰਮੇਵਾਰੀ ਵੱਧਦੀ ਹੈ। ਅੱਗੇ 2 ਆਇਤ ਦੇ ਵਚਨ ਸਾਨੂੰ ਇਸ ਤਰ੍ਹਾਂ ਦੱਸਦੇ ਹਨ, ਇਸ ਲਈ ਜੋ ਅਸੀਂ ਸਭੇ ਬਹੁਤ ਭੁੱਲਣਹਾਰ ਹਾਂ, ਜੋ ਕੋਈ ਵਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਅਤੇ ਸਾਰੀ ਦੇਹੀ ਨੂੰ ਵੀ ਲਗਾਮ ਦੇ ਸਕਦਾ ਹੈ। ਇੱਥੇ ਆਖਿਆ ਗਿਆ ਹੈ ਇਸ ਲਈ ਜੋ ਅਸੀਂ ਸਭੇ ਭੁੱਲਣਹਾਰ ਹਾਂ, ਇਸ ਦਾ ਅਰਥ ਹੁੰਦਾ ਕਿ ਅਸੀਂ ਬਹੁਤ ਪ੍ਰੀਤਾਂ ਦੇ ਨਾਲ ਸਾਰੇ ਜਣੇ ਠੋਕਰ ਖਾਂਦੇ ਹਾਂ। ਅਸੀਂ ਸਾਰੇ ਹੀ ਇਸ ਤਰ੍ਹਾਂ ਕਰਦੇ ਹਾਂ, ਕੋਈ ਇਸ ਤੋਂ ਵਾਂਝਿਆ ਨਹੀਂ ਹੈ। ਅੱਗੇ ਆਖਿਆ ਗਿਆ ਹੈ ਕਿ ਜੋ ਕੋਈ ਵਚਨ ਵਿੱਚ ਨਾ ਭੁੱਲੇ ਤਾਂ ਉਹ ਇੱਕ ਸਿੱਧ ਪੁਰਸ਼ ਹੈ। ਇੱਥੇ ਜੋ ਸਿੱਧ ਪੁਰਸ਼ ਆਖਿਆ ਗਿਆ ਇਸ ਦਾ ਅਰਥ ਹੁੰਦਾ ਕਿ ਉਹ ਪੂਰੀ ਤਰ੍ਹਾਂ ਸੂਝਵਾਨ ਮਸੀਹੀ ਹੈ, ਜਿਵੇਂ ਕਿ ਉਸਨੂੰ ਹੋਣਾ ਚਾਹੀਦਾ ਹੈ। ਠੀਕ ਜਿਸ ਤਰ੍ਹਾਂ ਇੱਕ ਬਾਲਕ ਵਾਧਾ ਫੁੱਲਦਾ ਹੈ, ਫਿਰ ਇੱਕ ਛੋਟਾ ਬੱਚਾ ਬਣ ਜਾਂਦਾ ਹੈ ਅਤੇ ਫਿਰ ਉਹ ਪੂਰੀ ਤਰ੍ਹਾਂ ਵੱਧ ਕੇ ਇੱਕ ਬਾਲਗ ਮਨੁੱਖ ਬਣ ਜਾਂਦਾ ਹੈ। ਯਾਕੂਬ ਆਖਦਾ ਹੈ ਕਿ ਜੋ ਸਿੱਧ ਪੁਰਸ਼ ਹੈ ਕਿ ਉਹ ਸਾਰੀ ਦੇਹੀ ਨੂੰ ਵੀ ਲਗਾਮ ਦੇ ਸਕਦਾ ਹੈ। ਦੂਸਰੇ ਸ਼ਬਦਾਂ ਵਿੱਚ, ਜੇਕਰ ਉਹ ਆਪਣੀ ਜ਼ੁਬਾਨ ਨੂੰ ਕਾਬੂ ਵਿੱਚ ਰੱਖ ਸਕੇ ਤਦ ਉਹ ਆਪਣੀ ਸਾਰੀ ਦੇਹ ਨੂੰ ਭਾਵ ਆਪਣੇ ਸਾਰੇ ਜੀਵਨ ਨੂੰ ਆਪਣੇ ਕਾਬੂ ਵਿੱਚ ਰੱਖ ਸਕਦਾ ਹੈ। ਜੋ ਜ਼ੁਬਾਨ ਹੈ ਉਹ ਇੱਕ ਪਸ਼ੂਆਂ ਦੇ ਜਗਤ ਤੋਂ ਉੱਚਾ ਇੱਕ ਮਨੁੱਖ ਨੂੰ ਉਠਾਉਂਦੀ ਹੈ। ਇਹ ਤਾਂ ਉਸਨੂੰ ਇੱਕ ਪਸ਼ੂ ਬਣਨ ਤੋਂ ਬਚਾਈ ਰੱਖਦੀ ਹੈ। ਮਨੁੱਖ ਕੋਈ ਸੂਝਵਾਨ ਪਸ਼ੂ ਜਾਂ ਫਿਰ ਕੋਈ ਪੰਛੀ ਨਹੀਂ ਹੈ। ਮਨੁੱਖ ਜੋ ਵਚਨ ਹਨ ਉਹਨਾਂ ਦੇ ਬਾਰੇ ਸੋਚ ਸਕਦਾ ਹੈ, ਉਹ ਆਪਣੇ ਆਪ ਨੂੰ ਜ਼ਾਹਿਰ ਕਰ ਸਕਦਾ ਹੈ, ਉਸਨੂੰ ਸਮਝਾਇਆ ਜਾ ਸਕਦਾ ਹੈ, ਉਸਨੂੰ ਸਮਝਿਆ ਵੀ ਜਾ ਸਕਦਾ ਹੈ। ਉਹ ਇੱਕ ਉੱਚ ਮਿਆਰ ਉੱਤੇ ਇੱਕ ਦੂਸਰੇ ਦੇ ਨਾਲ ਸੰਚਾਰ ਸਥਾਪਿਤ ਕਰ ਸਕਦਾ ਹੈ। ਜ਼ੁਬਾਨ ਇੱਕ ਇਹੋ ਜਿਹੀ ਚੀਜ਼ ਹੈ ਜੋ ਕਿ ਮੇਰੇ ਅਤੇ ਆਪ ਦੇ ਕੋਲ ਪਾਈ ਜਾਂਦੀ ਹੈ। ਇਹੋ ਹੀ ਸਾਡੀ ਪਛਾਣ ਹੈ। ਇਹ ਸਾਡੇ ਜੀਵਨ ਦਾ ਇੱਕ ਸਭ ਤੋਂ ਮਹਾਨ ਖੁਲਾਸਾ ਹੈ। ਉਹ ਤਾਂ ਸਾਡੇ ਜੀਵਨਾਂ ਦੇ ਜੋ ਮੁੱਖ ਵਿਸ਼ੇ ਹਨ ਉਹਨਾਂ ਦੀ ਸੂਚੀ ਹੈ। ਸਾਡੀਆਂ ਜ਼ੁਬਾਨਾਂ ਸਾਨੂੰ ਦੂਰ ਲੈ ਜਾਂਦੀਆਂ ਹਨ ਅਤੇ ਉਹ ਦੱਸਦੀਆਂ ਹਨ ਕਿ ਅਸੀਂ ਕੌਣ ਹਾਂ। ਕਾਫੀ ਸਾਲ ਪਹਿਲਾਂ ਮੈਂ ਇੱਕ ਸਭਾ ਦੇ ਵਿੱਚ ਜਾ ਰਿਹਾ ਸੀ ਅਤੇ ਜਦੋਂ ਰਸਤੇ ਵਿੱਚ ਉਸ ਸਭਾ ਦੇ ਲਈ ਜਾਂਦਿਆਂ ਹੋਇਆ ਅਸੀਂ ਇੱਕ ਥਾਂ ਰੁਕੇ ਤਦ ਇੱਕ ਮਨੁੱਖ ਨੇ, ਜਿੱਥੋਂ ਕਿ ਅਸੀਂ ਪੈਟਰੋਲ ਲਿਆ ਸੀ ਉਸ ਥਾਂ 'ਤੇ ਮਨੁੱਖ ਨੇ ਮੈਨੂੰ ਪੁੱਛਿਆ ਕਿ ਕੀ ਆਪ ਫਲਾਣੇ ਪ੍ਰਚਾਰਕ ਹੋ। ਮੈਂ ਆਖਿਆ ਜੀ ਹਾਂ। ਮੈਂ ਉਸਨੂੰ ਪੁੱਛਿਆ ਕਿ ਆਪ ਤੁਸੀਂ ਮੈਨੂੰ ਜਾਣਦੇ ਹੋ। ਉਸਨੇ ਕਿਹਾ ਨਹੀਂ, ਮੈਂ ਕਦੇ ਵੀ ਆਪ ਨੂੰ ਨਹੀਂ ਵੇਖਿਆ। ਅਤੇ ਉਸਨੇ ਆਖਿਆ, ਪਰ ਜਦੋਂ ਰਾਤ ਨੂੰ ਅਸੀਂ ਬੈਠਦੇ ਹਾਂ, ਜਦੋਂ ਗੱਡੀਆਂ ਦੀ ਆਵਾਜਾਈ ਇਕੱਠ ਹੋ ਜਾਂਦੀ ਹੈ, ਤਦ ਅਸੀਂ ਰੇਡੀਓ ਤੋਂ ਇਸ ਪ੍ਰਸਾਰਣ ਨੂੰ, ਜੋ ਵਚਨ ਦਾ ਪ੍ਰਸਾਰਣ ਕੀਤਾ ਜਾਂਦਾ ਹੈ, ਉਸ ਨੂੰ ਸੁਣਦੇ ਹਾਂ। ਇਹੋ ਜਿਹਾ ਕਈ ਵਾਰ ਸਾਡੇ ਨਾਲ ਵਾਪਰਦਾ ਹੈ। ਆਪ ਗੌਰ ਕਰੋ ਕਿ ਮੇਰੀ ਜ਼ੁਬਾਨ ਤੋਂ ਹਰ ਕੋਈ ਮੈਨੂੰ ਪਛਾਣ ਸਕਦਾ ਹੈ। ਯਾਦ ਰੱਖੋ ਕਿ ਮੱਤੀ ਦੀ ਇੰਜੀਲ 26 ਅਧਿਆਏ ਉਸਦੀ 73 ਆਇਤ ਦੇ ਵਿੱਚ ਉਸ ਔਰਤ ਨੇ ਸ਼ਮਾਉਨ ਪਤਰਸ ਨੂੰ ਇਸ ਤਰ੍ਹਾਂ ਆਖਿਆ ਸੀ, ਔਰ ਥੋੜ੍ਹੇ ਚਿਰ ਪਿੱਛੋਂ ਜਿਹੜੇ ਉੱਥੇ ਖੜ੍ਹੇ ਸਨ ਉਹਨਾਂ ਨੇ ਕੋਲ ਆਣ ਕੇ ਪਤਰਸ ਨੂੰ ਕਿਹਾ, ਸੱਚੀ ਮੁੱਚੀ ਤੂੰ ਵੀ ਉਹਨਾਂ ਵਿੱਚੋਂ ਹੈ, ਤੇਰੀ ਬੋਲੀ ਪਈ ਦੱਸਦੀ ਹੈ। ਉਹ ਇਸ ਤੋਂ ਇਨਕਾਰ ਨਹੀਂ ਸੀ ਕਰ ਸਕਿਆ ਕਿ ਉਹ ਗਲੀਲ ਤੋਂ ਸੀ। ਆਪ ਦੀ ਜੋ ਜ਼ੁਬਾਨ ਹੈ ਇਹ ਦੱਸਦੀ ਹੈ ਕਿ ਆਪ ਕੌਣ ਹੋ। ਆਪ ਦੀ ਜ਼ੁਬਾਨ ਆਪ ਨੂੰ ਲੋਕਾਂ ਦੇ ਸਾਹਮਣੇ ਖੋਲ੍ਹਦੀ ਹੈ। ਇਹ ਦੱਸਦੀ ਹੈ ਕਿ ਆਪ ਕਿੱਥੋਂ ਆਏ ਹੋ। ਇਹ ਦੱਸਦੀ ਹੈ ਕਿ ਆਪ ਅਨਪੜ੍ਹ ਹੋ ਜਾਂ ਪੜ੍ਹੇ ਲਿਖੇ ਹੋ, ਸੱਭਿਆ ਹੋ ਜਾਂ ਅਸੱਭਿਆ ਹੋ, ਆਪ ਪਵਿੱਤਰ ਹੋ ਜਾਂ ਨਹੀਂ ਪਵਿੱਤਰ ਹੋ, ਆਪ ਸ਼ੁੱਧ ਕੀਤੇ ਗਏ ਹੋ ਜਾਂ ਫਿਰ ਬੜਬੋਲੇ ਹੋ, ਆਪ ਇੱਕ ਵਿਸ਼ਵਾਸੀ ਹੋ ਜਾਂ ਫਿਰ ਕੁਫਰ ਵਕਣ ਵਾਲੇ ਹੋ, ਆਪ ਇੱਕ ਮਸੀਹੀ ਹੋ ਜਾਂ ਕਿ ਗੈਰ ਮਸੀਹੀ ਹੋ, ਆਪ ਦੋਸ਼ੀ ਹੋ ਜਾਂ ਨਹੀਂ। ਮੇਰੇ ਦੋਸਤ, ਮੈਂ ਇਹ ਵਿਚਾਰ ਰੱਖਦਾ ਹਾਂ ਕਿ ਜੇਕਰ ਪਿਛਲੇ ਮਹੀਨੇ ਵਿੱਚ ਜੋ ਕੁਝ ਆਪਨੇ ਬੋਲਿਆ ਸੀ। ਜੇਕਰ ਉਹ ਸਭ ਨੂੰ ਕਿਸੇ ਟੇਪ ਦੇ ਵਿੱਚ ਜਾਂ ਰਿਕਾਰਡਰ ਦੇ ਵਿੱਚ ਰਿਕਾਰਡ ਕੀਤਾ ਗਿਆ ਹੋਵੇ, ਮੈਂ ਨਹੀਂ ਸੋਚਦਾ ਕਿ ਆਪ ਇਹ ਖੁਆਇਸ਼ ਰੱਖਦੇ ਹੋਵੋਗੇ ਕਿ ਇਸ ਜਗਤ ਦੇ ਵਿੱਚ ਸਭ ਨੂੰ ਸੁਣੋ। ਆਓ ਅਸੀਂ ਹੁਣ ਆਪ ਦੀ ਅਤੇ ਮੇਰੀ ਜ਼ਬਾਨ ਦੇ ਉੱਤੇ ਜੋ ਤੇਜ਼ਾਬੀ ਪਰਖ ਹੈ ਉਸ ਨੂੰ ਰੱਖੀਏ। ਯਾਕੂਬ ਸਭ ਤੋਂ ਪਹਿਲਾਂ ਇੱਕ ਬੇਕਾਬੂ ਅਤੇ ਬੇਲਗਾਮ ਜ਼ੁਬਾਨ ਦੇ ਬਾਰੇ ਜ਼ਿਕਰ ਕਰਨ ਜਾ ਰਿਹਾ ਹੈ। 3-4 ਆਇਤਾਂ ਦੇ ਵਚਨ ਹਨ। ਜਦੋਂ ਅਸੀਂ ਘੋੜਿਆਂ ਦੀਆਂ ਲਗਾਮਾਂ ਉਹਨਾਂ ਦੇ ਮੂੰਹਾਂ ਵਿੱਚ ਦਿੰਦੇ ਹਾਂ ਭਈ ਉਹ ਸਾਡੇ ਬੱਸ ਵਿੱਚ ਰਹਿਣ, ਤਾਂ ਉਹਨਾਂ ਦੇ ਸਾਰੇ ਸਰੀਰ ਨੂੰ ਵੀ ਮੋੜ ਲੈਂਦੇ ਹਾਂ। ਵੇਖੋ ਜਹਾਜ਼ ਵੀ ਭਾਵੇਂ ਕਿਹੜੇ ਕਿਹੜੇ ਵੱਡੇ ਹਨ ਅਤੇ ਡਾਢੀਆਂ ਹਨੇਰੀਆਂ ਨਾਲ ਉਡਾਏ ਜਾਂਦੇ ਹਨ, ਤਾਂ ਵੀ ਛੋਟੇ ਜਿਹੇ ਪਤਵਾਰ ਨਾਲ ਜਿੱਧਰ ਮਾਂਝੀ ਦਾ ਜੀ ਕਰੇ ਮੋੜੇ ਜਾਂਦੇ ਹਨ। ਜੋ ਉਦਾਹਰਣ ਇੱਥੇ ਯਾਕੂਬ ਦਿੰਦਾ ਹੈ ਉਹ ਤਾਂ ਇੱਕ ਘੋੜੇ ਦੀ ਹੈ। ਇਹ ਦਾਊਦ ਸੀ ਜਿਸਨੇ ਜ਼ਬੂਰ 39 ਉਸਦੀ 21 ਦੇ ਵਚਨਾਂ ਵਿੱਚ ਇਸ ਤਰ੍ਹਾਂ ਆਖਿਆ ਸੀ, ਮੈਂ ਆਖਿਆ ਕਿ ਆਪਣੇ ਚਾਲ ਚੱਲਣ ਦੀ ਚੌਕਸੀ ਕਰਾਂਗਾ, ਭਈ ਕਿਤੇ ਆਪਣੀ ਜੀਵ ਨਾਲ ਪਾਪ ਨਾ ਕਰਾਂ। ਜਿੰਨਾ ਚਿਰ ਦੁਸ਼ਟ ਮੇਰੇ ਅੱਗੇ ਹੈ, ਮੈਂ ਲਗਾਮ ਆਪਣੇ ਮੂੰਹ ਦੇ ਵਿੱਚ ਰੱਖਾਂਗਾ। ਦੂਸਰੇ ਸ਼ਬਦਾਂ ਵਿੱਚ ਦਾਊਦ ਨੇ ਆਖਿਆ ਸੀ ਕਿ ਕਿਉਂ ਉਹ ਠੀਕ ਠੀਕ ਕਿਸਮ ਦੀ ਗਵਾਹੀ ਦੇਣਾ ਚਾਹੁੰਦਾ ਸੀ, ਇਸ ਕਰਕੇ ਉਹ ਆਪਣੇ ਮੂੰਹ 'ਤੇ ਲਗਾਮ ਲਗਾ ਲਵੇਗਾ। ਮੇਰੇ ਦੋਸਤ, ਬਹੁਤ ਸਾਰੇ ਮਸੀਹੀ ਅੱਜ ਇਹੋ ਜਿਹੇ ਹਨ ਜਿਨ੍ਹਾਂ ਨੂੰ ਉਹਨਾਂ ਦੀਆਂ ਜ਼ੁਬਾਨਾਂ ਉੱਤੇ ਲਗਾਮ ਲਗਾਉਣ ਦੀ ਜ਼ਰੂਰਤ ਹੈ। ਉਹ ਜੋ ਲਗਾਮ ਹੈ ਇਹ ਜ਼ਿਆਦਾ ਵੱਡੇ ਆਕਾਰ ਦਾ ਨਹੀਂ ਹੁੰਦਾ, ਪਰ ਉਹ ਇੱਕ ਬਹੁਤ ਹੀ ਜੋਸ਼ੀਲੇ ਘੋੜੇ ਨੂੰ ਕਾਬੂ ਵਿੱਚ ਰੱਖ ਸਕਦਾ ਹੈ ਅਤੇ ਉਸਨੂੰ ਅਵਾਰਾ ਭੱਜਣ ਤੋਂ ਰੋਕ ਸਕਦਾ ਹੈ। ਮੈਨੂੰ ਇੱਕ ਇਹੋ ਜਿਹੇ ਘੋੜੇ ਦੀ ਯਾਦ ਆਉਂਦੀ ਹੈ ਜੋ ਕਿ ਅਵਾਰਾ ਅਤੇ ਬੇਕਾਬੂ ਹੋ ਗਿਆ ਸੀ ਅਤੇ ਜਿਸਨੇ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਮੌਤ ਤੱਕ ਪਹੁੰਚਾ ਦਿੱਤਾ ਸੀ। ਠੀਕ ਇਸੇ ਤਰ੍ਹਾਂ ਜੋ ਜ਼ੁਬਾਨ ਹੈ ਉਹ ਬੇਕਾਬੂ ਹੋ ਸਕਦੀ ਹੈ। ਸਾਨੂੰ ਇਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਨਹੀਂ ਹੋਣਾ ਚਾਹੀਦਾ। ਸਾਨੂੰ ਆਪਣੀਆਂ ਜ਼ੁਬਾਨਾਂ ਉੱਤੇ ਇੱਕ ਲਗਾਮ ਲਗਾ ਕੇ ਰੱਖਣ ਦੀ ਜ਼ਰੂਰਤ ਹੈ। ਹੁਣ ਅੱਗੇ 4 ਆਦਿ ਦੇ ਵਚਨਾਂ ਵਿੱਚ ਯਾਕੂਬ ਇੱਕ ਹੋਰ ਦ੍ਰਿਸ਼ਟਾਂਤ ਦਾ ਇਸਤੇਮਾਲ ਕਰ ਰਿਹਾ ਹੈ। ਵੱਡੇ ਵੱਡੇ ਜਹਾਜ਼ਾਂ ਨੂੰ ਇੱਕ ਛੋਟਾ ਜਿਹਾ ਪਤਵਾਰ ਦੇ ਦੁਆਰਾ ਕਾਬੂ ਵਿੱਚ ਕੀਤਾ ਜਾ ਸਕਦਾ ਹੈ, ਜਿਨ੍ਹਾਂ ਨੂੰ ਕਿ ਬਹੁਤ ਹੀ ਘੱਟ ਲੋਕ ਦੇਖ ਵੀ ਸਕਦੇ ਹਨ। ਇੱਕ ਬਹੁਤ ਵੱਡੀ ਹਨੇਰੀ ਇੱਕ ਜਹਾਜ਼ ਨੂੰ ਧਰ ਕੇ ਲਿਜਾ ਸਕਦੀ ਹੈ, ਪਰ ਇੱਕ ਛੋਟਾ ਜਿਹਾ ਪਤਵਾਰ ਇਸ ਨੂੰ ਆਪਣੇ ਕਾਬੂ ਵਿੱਚ ਰੱਖ ਸਕਦਾ ਹੈ। ਜੋ ਜ਼ੁਬਾਨ ਹੈ ਸਾਡੇ ਜੀਵਨ ਦੇ ਮਾਰਗ ਨੂੰ ਬਦਲ ਸਕਦੀ ਹੈ। ਮਨੁੱਖ ਜ਼ੁਬਾਨ ਦੇ ਦੁਆਰਾ ਨਾਸ਼ ਕੀਤੇ ਜਾ ਚੁੱਕੇ ਹਨ। ਬਹੁਤ ਸਾਰੀਆਂ ਨੇਕ ਔਰਤਾਂ ਦੇ ਨਾਮ ਉਹ ਉਹਨਾਂ ਦੇ ਚੁਗਲੀਆਂ ਕਰਨ ਵਾਲੀਆਂ ਜ਼ੁਬਾਨਾਂ ਦੇ ਦੁਆਰਾ ਤਬਾਹ ਕੀਤੇ ਗਏ ਸਨ। ਯਾਕੂਬ ਆਖਦਾ ਹੈ ਕਿ ਜੋ ਜ਼ੁਬਾਨ ਹੈ ਉਹ ਇੱਕ ਘੋੜੇ, ਬੇਕਾਬੂ ਘੋੜੇ ਅਤੇ ਇੱਕ ਸਮੁੰਦਰੀ ਤੂਫਾਨ ਦੇ ਨਾਲੋਂ ਜ਼ਿਆਦਾ ਖਤਰਨਾਕ ਹੈ। ਮੇਰਾ ਵਿਸ਼ਵਾਸ ਹੈ ਕਿ ਜੋ ਸ਼ਰਾਬ ਹੈ ਉਹ ਇੱਕ ਮੁਲਕ ਦਾ ਨੁਕਸਾਨ ਕਰਦੀ ਹੈ, ਪਰ ਕੀ ਆਪਨੇ ਕਦੇ ਵੇਖਿਆ ਹੈ ਕਿ ਬਾਈਬਲ ਬਾਣੀ ਦੇ ਵਿੱਚ ਜੋ ਜ਼ੁਬਾਨ ਹੈ ਉਸ ਨੂੰ ਸ਼ਰਾਬ ਦੇ ਨਾਲੋਂ ਵੱਧ ਕੇ ਦੋਸ਼ੀ ਠਹਿਰਾਇਆ ਗਿਆ ਹੈ? ਸ਼ਰਾਬ ਇੱਕ ਕੌਮ ਨੂੰ ਗਰਾ ਸਕਦੀ ਹੈ, ਫਿਰ ਵੀ ਜੋ ਜ਼ੁਬਾਨ ਹੈ ਇਹ ਇਸ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਕਹਾਵਤਾਂ ਦੀ ਪੁਸਤਕ 6 ਅਧਿਆਏ ਉਸ ਦੀਆਂ 16-17 ਆਇਤਾਂ ਦੇ ਵਚਨ ਇਸ ਤਰ੍ਹਾਂ ਹਨ, ਸ਼ੀਆਂ ਵਸਤਾਂ ਨਾਲ ਯਹੋਵਾ ਵੈਰ ਰੱਖਦਾ ਹੈ, ਸਗੋਂ 7 ਹਨ ਜਿਹੜੀਆਂ ਉਸਦੇ ਜੀ ਨੂੰ ਘਿਣਾਉਣੀਆਂ ਲੱਗਦੀਆਂ ਹਨ, ਉੱਚੀਆਂ ਅੱਖਾਂ, ਝੂਠੀ ਜੀਵ, ਬੇਦੋਸ਼ੇ ਦਾ ਖੂਨ ਕਰਨ ਵਾਲੇ ਦੇ ਹੱਥ। ਇਹ ਜੋ ਝੂਠ ਬੋਲਣ ਵਾਲੀ ਜ਼ੁਬਾਨ ਹੈ, ਝੂਠੀ ਜ਼ੁਬਾਨ ਹੈ, ਇਹ ਉਹਨਾਂ 7 ਚੀਜ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਨਾਲ ਪਰਮੇਸ਼ਵਰ ਘਿਣ ਕਰਦਾ ਹੈ। ਜੋ ਜ਼ੁਬਾਨ ਹੈ ਇਹ ਸੱਚਮੁੱਚ ਸਾਨੂੰ ਮੁਸੀਬਤ ਦੇ ਵਿੱਚ ਲਿਆ ਖੜਿਆਂ ਕਰਦੀ ਹੈ। ਮੈਨੂੰ ਇੱਕ ਵਕਤ ਨਵੇਂ ਨੇਮ ਦੇ ਵਿੱਚੋਂ 1 ਕੁਰਿੰਥੀਆਂ ਦੀ ਪੱਤਰੀ ਦੀ 14 ਅਧਿਆਏ ਉਸਦੀ 9 ਆਇਤ ਦੇ ਵਚਨਾਂ ਦੀ ਯਾਦ ਆਉਂਦੀ ਹੈ। ਇੱਥੇ ਲਿਖਿਆ ਹੈ, ਇਸੇ ਤਰ੍ਹਾਂ ਤੁਸੀਂ ਵੀ ਜੇ ਸਿੱਧੀ ਗੱਲ ਆਪਣੀ ਜ਼ੁਬਾਨੋਂ ਨਾ ਬੋਲੋ ਤਾਂ ਕੀ ਪਤਾ ਲੱਗੇ ਜੋ ਕੀ ਬੋਲਿਆ ਜਾਂਦਾ ਹੈ। ਤੁਸੀਂ ਪਾਉਣ ਨਾਲ ਗੱਲਾਂ ਮਾਰਨ ਵਾਲੇ ਹੋਵੋਗੇ। ਇਹ ਕਿਸ ਕਿਸਮ ਦੀ ਜ਼ੁਬਾਨ ਹੈ ਜਿਸ ਨੂੰ ਮੈਂ ਪਰਮੇਸ਼ਵਰ ਦੀ ਬਾਣੀ ਨੂੰ ਸਿਖਾਉਣ ਦੇ ਲਈ ਰੱਖਣੀ ਚਾਹੁੰਦਾ? ਇਹੋ ਜਿਹਾ ਸਵਾਲ ਜਿਸ ਨੂੰ ਇੱਕ ਛੋਟਾ ਬੱਚਾ ਅਤੇ ਬਜ਼ੁਰਗ ਵੀ ਸਮਝ ਸਕੇ। ਕਦੇ ਕਦੇ ਅਸੀਂ ਦੇਖਦੇ ਹਾਂ ਕਿ ਇਹ ਜੋ ਜ਼ੁਬਾਨ ਹੈ ਇਹ ਇੱਕ 9 ਸਾਲਾਂ ਦੇ ਬੱਚੇ ਨੂੰ ਅਤੇ ਉਹੀ ਜ਼ੁਬਾਨ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਪ੍ਰਭੂ ਦੇ ਕੋਲ ਲਿਆ ਸਕਦੀ ਹੈ। ਅਕਸਰ ਪੁੱਛਿਆ ਜਾਂਦਾ ਹੈ ਕਿ ਅਜਿਹਾ ਕਿਉਂ, ਮੈਂ ਇਸ ਦਾ ਉੱਤਰ ਨਹੀਂ ਜਾਣਦਾ। ਇਸ ਬਾਰੇ ਤਾਂ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਵਰ ਹੀ ਹੈ ਜੋ ਕਿ ਉਸਦੀ ਬਾਣੀ ਦੇ ਉੱਤੇ ਬਰਕਤ ਦਿੰਦਾ ਹੈ ਅਤੇ ਜ਼ਰੂਰੀ ਹੈ ਕਿ ਇਸ ਨੂੰ ਸਧਾਰਨ ਤਰੀਕੇ ਦੇ ਨਾਲ ਸਾਦਗੀ ਦੇ ਨਾਲ ਸਮਝਾਇਆ ਜਾਵੇ ਅਤੇ ਜ਼ਰੂਰੀ ਹੈ ਕਿ ਜੋ ਬਿਸਕੁਟ ਹਨ ਉਹਨਾਂ ਨੂੰ ਅਲਮਾਰੀ ਦੇ ਵਿੱਚ ਸਭ ਤੋਂ ਹੇਠਲੇ ਖਾਨੇ ਵਿੱਚ ਰੱਖਿਆ ਜਾਵੇ ਤਾਂ ਕਿ ਬੱਚੇ ਉਹਨਾਂ ਤੱਕ ਆਪਣੀ ਪਹੁੰਚ ਬਣਾ ਸਕਣ। ਪਰਮੇਸ਼ਵਰ ਨੇ ਇਸ ਤਰ੍ਹਾਂ ਨਹੀਂ ਸੀ ਆਖਿਆ ਕਿ ਮੇਰੇ ਜ਼ਰਾਫਾਂ ਨੂੰ ਚਰਾ। ਉਸਨੇ ਯੋਹੰਨਾ ਦੀ ਅੰਜੀਲ 21 ਦੇ ਉਸਦੀ 15 ਆਦਿ ਦੇ ਵਚਨਾਂ ਵਿੱਚ ਇਸ ਤਰ੍ਹਾਂ ਆਖਿਆ ਸੀ ਕਿ ਮੇਰੇ ਲੇਲਿਆਂ ਨੂੰ ਚਰਾ। ਇਸ ਬਾਰੇ ਹੋਰ ਅੱਗੇ ਵਿਚਾਰ ਕਰਨਾ ਅਗਲੇ ਪ੍ਰੋਗਰਾਮ ਵਿੱਚ ਜਾਰੀ ਰੱਖਿਆ ਜਾਵੇਗਾ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਸ਼ਰੋਤਾਓ ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਕਾਰਜਕ੍ਰਮ ਸਾਚੀ ਬਾਣੀ। ਤੁਹਾਨੂੰ ਇਹ ਕਾਰਜਕ੍ਰਮ ਕਿਵੇਂ ਲੱਗਿਆ ਇਸ ਬਾਰੇ ਸਾਨੂੰ ਜ਼ਰੂਰ ਲਿਖ ਕੇ ਦੱਸੋ, ਸਾਨੂੰ ਬੇਹੱਦ ਖੁਸ਼ੀ ਹੋਵੇਗੀ। ਸਾਡਾ ਪਤਾ ਹੈ, ਕਾਰਜਕ੍ਰਮ ਸਾਚੀ ਬਾਣੀ, TWR ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 1340001, ਹਰਿਆਣਾ। ਪਤਾ ਦੁਬਾਰਾ ਦੱਸ ਰਹੀ ਹਾਂ, ਕਾਰਜਕ੍ਰਮ ਸਾਚੀ ਬਾਣੀ, TWR ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 13400001, ਹਰਿਆਣਾ।
ਸੁਣਨ ਵਾਲਿਓ, ਤੁਸੀਂ ਸਾਡੇ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ ਹੋ ਤੇ SMS ਵੀ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈਗਾ ਜੇ 9996299931, 9996299931।
ਅਤੇ ਸ਼੍ਰੋਤਾਓ, ਤੁਸੀਂ ਸਾਨੂੰ ਈਮੇਲ ਦੁਆਰਾ ਵੀ ਸੰਪਰਕ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ, ਪੰਜਾਬੀ ttb@twr.in। ਹੁਣ ਸਾਡੇ ਕਾਰਜਕ੍ਰਮ ਦਾ ਸਮੇਂ ਇੱਥੇ ਹੀ ਸਮਾਪਤ ਹੁੰਦਾ ਹੈ। ਅਗਲੇ ਕਾਰਜਕ੍ਰਮ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਹੁਣ ਸਾਨੂੰ ਆਗਿਆ ਦਿਓ, ਪ੍ਰਭੂ ਆਪ ਜੀ ਨੂੰ ਬਰਕਤ ਦੇ।
ਰੱਬਾ ਮੇਰੇ ਮਿਹਰ ਕਰੀ, ਤੇਰੇ ਦਰ ਤੇ ਖੜਾ ਮੈਂ ਦੀਵਾਨਾ। ਓ ਰੱਬਾ ਮੇਰੇ ਮਿਹਰ ਕਰੀ, ਤੇਰੇ ਦਰ ਤੇ ਖੜਾ ਮੈਂ ਦੀਵਾਨਾ। ਤੈਥੋਂ ਬਖਸ਼ਿਸ਼ ਲੈ ਕੇ ਹੀ ਜਾਣਾ, ਤੈਥੋਂ ਬਖਸ਼ਿਸ਼ ਲੈ ਕੇ ਹੀ ਜਾਣਾ, ਤੇ ਖਾਲੀ ਹੱਥ ਨਹੀਂ ਜਾਣਾ। ਓ ਰੱਬਾ ਮੇਰੇ ਮਿਹਰ ਕਰੀ।